ਦੀਪਕ ਜੀ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰੀ ਆ, ਅੱਜ DSP ਬਨਾਮ ਕਿਸਾਨ ਅਤੇ ਟਰਾਲੀ ਚੋਰ, ਕੀ ਚੱਲ ਰਿਹਾ ਜੀ?
ਜੋ ਕੁਛ ਹੋਇਆ ਜੀ ਅੱਜ ਨਾਭੇ 'ਚ ਹੋਇਆ, ਨਾਭੇ ਦੇ ਵਿੱਚ ਕਿਸਾਨ ਅੱਜ ਟਰਾਲੀ ਚੋਰਾਂ ਦੇ ਖਿਲਾਫ ਕਾਰਵਾਈ ਨਾ ਹੋਣ 'ਤੇ
ਜੀ
ਧਰਨਾ ਲਾਉਣ ਲਈ ਪਹੁੰਚੇ ਸੀ DSP SDM ਦੇ ਦਫ਼ਤਰ ਬਾਹਰ। ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆ ਦੇਵਾਂ ਕਿ ਜਦੋਂ ਸ਼ੰਭੂ ਖਨੌਰੀ ਵਾਲਾ ਅੰਦੋਲਨ ਚੱਲ ਰਿਹਾ ਸੀ ਤਾਂ ਚੰਡੀਗੜ੍ਹ 'ਚ ਬੈਠਕ ਸੀ, ਉੱਧਰ ਪੁਲਿਸ ਨੇ ਜੋ ਕਾਰਵਾਈ ਕਰਕੇ ਜਿਵੇਂ ਉੱਥੋਂ ਕਿਸਾਨਾਂ ਨੂੰ ਧੋਇਆ ਸੀ, ਚੱਕਿਆ ਸੀ, ਅਤੇ ਉਹ ਤੋਂ ਬਾਅਦ ਉਹਨਾਂ ਦਾ ਸਮਾਨ ਬਹੁਤ ਖੁਰਦ ਬੁਰਦ ਹੋਇਆ, ਕੋਈ ਹਰਿਆਣੇ ਤੋਂ ਲੱਭ ਰਿਹਾ ਸੀ, ਕੋਈ ਦਿੱਲੀ ਨੇੜੇ ਲੱਭ ਰਿਹਾ ਸੀ, ਅਤੇ ਕੁਝ ਇੱਧਰ ਪੰਜਾਬ ਦੇ ਵਿੱਚ ਢੋਇਆ ਗਿਆ, ਲੁਕੋਇਆ ਗਿਆ, ਕੋਈ MLA ਦੇ ਰਿਸ਼ਤੇਦਾਰਾਂ ਦੇ ਘਰੋਂ ਮਿਲਿਆ, ਹੈ ਕੋਈ ਕਿਸੇ ਦੇ ਘਰੋਂ ਮਿਲਿਆ। ਉਸੇ ਤਰ੍ਹਾਂ ਨਾਭੇ ਦੀ ਜਿਹੜੀ ਨਗਰ ਨਿਗਮ ਦੀ ਪ੍ਰਧਾਨ ਹੈ, ਉਹਦਾ ਜਿਹੜਾ ਘਰ ਵਾਲਾ, ਉਹ BP ਪ੍ਰਧਾਨ ਸੀ, ਉੱਥੇ ਚੇਅਰਪਰਸਨ ਸੀ, ਮਤਲਬ ਉਹਦਾ ਜਿਹੜਾ ਘਰ ਵਾਲਾ ਹੈ, ਉਹਦੀ ਵਰਕਸ਼ਾਪ ਦੇ ਵਿੱਚੋਂ ਟਰੇਲੀਆਂ ਬਰਾਮਦ ਹੋਈਆਂ ਸੀ। ਮਤਲਬ ਉੱਥੇ ਵੀ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਬੈਠ ਕੇ ਕਿ ਜੀ ਇਹਦੇ ਤਾਲੇ ਖਿਲਾਓ, ਅਤੇ ਜਦੋਂ ਤਾਲੇ ਖਿਲਾਏ ਤਾਂ ਅੰਦਰੋਂ ਉਹਨਾਂ ਦੀ ਟਰੇਲੀਆਂ ਮਿਲੀਆਂ, ਉਹ ਪਛਾਣ ਲਈਆਂ ਗਈਆਂ। ਉਹ ਤੋਂ ਬਾਅਦ ਇੱਕ ਅੱਧੀ ਟਰੇਲੀ ਤਾਂ ਫਿਰ ਬਾਹਰ ਕਿਸੇ ਸੜਕ 'ਤੇ ਵੀ ਖੜੀ ਮਿਲ ਗਈ ਕਿ 2 ਦਿਨ ਬਾਅਦ ਪਤਾ ਲੱਗਿਆ ਜੀ ਇੱਕ ਟਰੇਲੀ ਉੱਥੇ ਖੜੀ ਹੈ। ਸੋ ਹੁਣ ਜਦੋਂ ਕਾਰਵਾਈ ਦਾ ਮਸਲਾ ਆਇਆ ਅਤੇ ਤਦ ਜੀ ਕਹਿੰਦੇ ਕਿ ਮਜਬੂਰੀ ਬਸ਼ ਉਹਦੇ ਤਾਂ ਉਹ ਚੇਅਰਪਰਸਨ ਦੇ ਘਰ ਵਾਲੇ ਪੱਪੂ ਦੇ ਉੱਤੇ ਉਹਦੇ ਤਾਂ ਕਾਰਵਾਈ ਹੋ ਗਈ, ਪਰ ਕਿਸਾਨ ਇਸ ਗੱਲ 'ਤੇ ਅੜੇ ਨੇ ਜੀ ਕਿ ਪੱਪੂ ਦੀ ਕੀ ਹਿੰਮਤ ਹੈ, ਉਹ ਕਿਸੇ ਦੀ ਟਰੈਲੀ ਚੱਕ ਲਿਆਊਗਾ? ਜੇ ਉਹਦੀ ਧਰਮ ਪਤਨੀ ਮੇਅਰ ਆ ਅਤੇ ਟਰੈਕਟਰ ਉੱਥੋਂ ਦੇ ਜਾ ਰਹੇ ਨੇ ਨਗਰ ਨਿਗਮ ਦੇ, ਉਹ ਪਾ ਕੇ ਲਿਆ ਰਹੇ ਨੇ ਟਰੈਲੀਆਂ ਉੱਥੋਂ, ਮਤਲਬ ਪੰਜਾਬ 'ਚ ਕਿੰਨੇ ਨਗਰ ਨਿਗਮਾਂ ਤੋਂ ਜਦੋਂ ਟਰੈਕਟਰ ਇੱਦਾਂ ਗਏ
ਜੀ,
ਅਤੇ ਉਹ ਪੋਲੀਟੀਕਲੀ ਬਣਿਆ ਜੀ ਕਿ ਇਹਦੇ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਕਿਸਾਨਾਂ ਨੇ ਇਹਦੇ ਲਈ ਵੀ ਦਬਾਅ ਬਣਾਇਆ, ਉਹਦੇ 'ਤੇ ਕਾਰਵਾਈ ਤਾਂ ਨਹੀਂ ਹੋਈ ਲੰਬੀ ਜਦੋਂ ਜਹਿਦ ਤੋਂ ਬਾਅਦ, ਉਹਨੂੰ ਪ੍ਰਧਾਨਗੀ ਤੋਂ ਹਟਾਉਣ 'ਚ ਕਾਮਯਾਬ ਹੋ ਗਏ। ਅਤੇ ਉਹ ਤੋਂ ਬਾਅਦ ਗੱਲ ਇਹ ਵੀ ਨਿਕਲੀ ਉਸ ਪਰਿਵਾਰ ਵੱਲੋਂ ਜੀ ਕਿ ਸਾਡਾ ਕੀ ਸੀ, ਸਾਨੂੰ ਤਾਂ DC ਸਾਹਿਬ ਨੇ ਹੁਕਮ ਕੀਤਾ ਸੀ, ਹੁਣ DC ਸਾਹਿਬ 'ਤੇ ਅੱਜ ਤੱਕ ਕੋਈ ਐਕਸ਼ਨ ਨਹੀਂ
ਜੀ।
ਵੈਸੇ ਜੇ ਕੱਲ੍ਹ ਨੂੰ DC ਸਾਹਿਬ ਨੂੰ ਬੁਲਾ ਕੇ ਪੁੱਛ ਲਓਗੇ, ਉਹ ਵੀ ਫਿਰ ਸ਼ਾਇਦ ਨਾਂ ਦੱਸ ਦੇਣਗੇ, ਉੱਪਰੋਂ ਕਿਹਨੇ ਫੋਨ ਕਰਕੇ ਕਿਹਾ ਸੀ ਕਿ ਜਾਇਓ, ਇਕੱਲੇ DC ਸਾਹਿਬ ਨੇ ਵੀ ਆਪਣੀ ਮਰਜ਼ੀ ਤਾਂ ਨਹੀਂ ਹੋਊਗੀ ਕਿ ਹਾਂ ਟਰੈਕਟਰ ਭੇਜ ਦੇਣਾ, ਉਹ ਤਾਂ ਮਤਲਬ ਉੱਪਰ ਹਦਾਇਤ ਹੀ ਹੋਊਗੀ
ਜੀ।
ਹੁਣ ਇਸ ਪ੍ਰਕਿਰਿਆ ਤਹਿਤ ਉਹ ਬਣਦੀ ਵਿਭਾਗੀ ਕਾਰਵਾਈ ਦੇ ਲਈ ਅੱਜ ਪ੍ਰਦਰਸ਼ਨ ਲਈ ਪਹੁੰਚੇ ਸੀ, ਅਤੇ ਉਹ ਕਹਿੰਦੇ ਜੀ ਅਸੀਂ ਤਾਂ ਬਾਹਰ ਸ਼ਾਂਤੀਪੂਰਕ ਬੈਠੇ ਸੀ ਅਤੇ DSP BB ਜੀ ਆਪਣੀ ਗੱਡੀ ਲਗਾਉਣਾ ਚਾਹੁੰਦੇ ਸੀ ਇਹਨਾਂ ਦੇ ਟੈਂਟ ਦੇ ਵਿੱਚੋਂ ਹੀ, ਅਤੇ ਉਹ ਕਹਿੰਦੀ ਜੀ ਮੇਰਾ ਰਾਹ ਰੋਕ ਕੇ ਬੈਠੇ ਨੇ, ਉਹ ਕਹਿੰਦੇ ਕਿ ਜੀ ਰਾਹ ਤਾਂ ਨਹੀਂ ਅਸੀਂ ਛੱਡਣਾ, ਕਿ ਤੁਸੀਂ ਜਾਣਾ, ਤੁਸੀਂ ਲੰਘ ਜਾਓ ਕਿਸੇ ਹੋਰ ਦੀ ਗੱਡੀ ਚੱਲ ਜਾਓਗੇ, ਗੱਡੀ ਇੱਧਰੋਂ ਨਹੀਂ ਜਾਊਗੀ, ਉਹ ਕਹਿੰਦੀ ਮੈਂ ਗੱਡੀ ਇੱਧਰੋਂ ਹੀ ਲਗਾਉਣੀ ਹੈ। ਅਤੇ ਕਹਿੰਦੇ ਉਹਦੇ ਡਰਾਈਵਰ ਨੇ ਗੱਡੀ ਤੋਰ ਲਈ ਅਤੇ ਕਿਸਾਨ ਮੂਹਰੇ ਬੈਠੇ ਸੀ, ਅਤੇ ਉਹ ਇੰਝ ਰੌਲਾ ਪੈ ਗਿਆ ਵੀ ਉਹਨਾਂ ਦੇ ਮੈਟਾਂ ਦੇ ਉੱਤੇ ਗੱਡੀ ਚੜਾ ਕੇ ਜੀ ਕਿਸਾਨਾਂ ਦੇ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ, ਅਤੇ DSP BP ਵੀ ਥੱਲੇ ਸੀ, ਅਤੇ ਉਹ ਧੱਕਾ ਮੁੱਕੀ 'ਚ ਵੀਡੀਓ ਕੁਝ ਦਿਖ ਰਹੀਆਂ ਨੇ ਜਿਹਦੇ ਵਿੱਚ ਬੀਬੀ ਧੱਕਾ ਮੁੱਕੀ 'ਚ ਝਟਕਾ ਲੱਗਦਾ, ਅਤੇ ਉਹ ਪਲਟਾ ਕੇ ਕਹਿੰਦੀ ਆ ਮੈਨੂੰ ਕਿਹਨੇ ਧੱਕਾ ਮਾਰਿਆ, ਕੌਣ ਹੈ? ਜਦੋਂ ਕਿ ਅਜਿਹਾ ਸਿੱਧੇ ਰੂਪ 'ਚ ਕਿਤੇ ਨਹੀਂ ਕੁਛ, ਜਿੰਨੀ ਕੁ ਵੀਡੀਓ ਬਾਹਰ ਆਈ ਉਹ 'ਚ ਕਿਤੇ ਨਹੀਂ ਦਿਖ ਰਿਹਾ ਕਿ ਕਿਸੇ ਨੇ DSP ਦੀ ਵਰਦੀ ਨੂੰ ਜਾਂ ਉਹਨਾਂ ਦੇ ਜੂੜੇ ਨੂੰ, ਪਰ ਉਹਨਾਂ ਨੇ ਮੀਡੀਆ 'ਚ ਆ ਕੇ ਗੱਲ ਕਹੀ ਕਿ ਜੀ ਮੈਨੂੰ ਮੈਨੂੰ ਵਰਦੀ ਨੂੰ ਹੱਥ ਪਾਇਆ ਜੀ, ਮੇਰਾ ਜੂੜਾ ਪੱਟਿਆ ਜੀ, ਮੇਰੇ ਲਈ ਆਹ ਕਿਹਾ ਜੀ, ਉਹ ਕਿਹਾ ਜੀ, ਤੋ ਇਹ ਮਾਮਲਾ ਉੱਥੋਂ ਵੱਧਦਾ ਦਿਖਿਆ। ਜਦੋਂ ਕਿ ਕੁਝ ਕਿਸਾਨਾਂ ਦਾ ਕਹਿਣਾ ਜੀ ਸਾਡੀਆਂ ਜੇਬਾਂ ਕੱਟ ਲਈਆਂ, ਸਾਡੇ ਬਟੂਏ ਨਿਕਲ ਗਏ, ਹੁਣ ਇਹ ਵੀ ਮੁੱਦਾ ਬਣ ਗਿਆ ਉੱਥੇ। ਸੋ ਇਸ ਟਕਰਾਅ ਦੀ ਸਥਿਤੀ ਦੇ ਵਿੱਚ ਹੁਣ DSP ਦਾ ਇਹ ਕਹਿਣਾ ਠੀਕ ਹੈ, DSP ਦੀ ਜ਼ਿੰਮੇਵਾਰੀ ਸੀ ਕਿ ਉਹ ਮਾਮਲੇ ਨੂੰ ਕੰਟਰੋਲ ਕਰਦੀ, ਜਦੋਂ ਕਿ ਮੰਗ ਤਾਂ ਇਹ ਸੀ ਕਿ ਵਿਭਾਗੀ ਬਣਦੀ ਕਾਨੂੰਨੀ ਕਾਰਵਾਈ ਹੋਵੇ ਜਿਹੜੀ ਛੱਤ ਧਿਰਾਂ ਨੇ ਟਰਾਲੀ ਚੋਰ ਨੇ, ਪਰ ਕੀ ਟਰੈਲੀ ਚੋਰਾਂ ਨੂੰ ਬਚਾਉਣ ਦੇ ਲਈ ਹੁਣ ਇਹ ਨਵਾਂ ਇੱਕ ਤਰੀਕਾ ਲੱਭਿਆ ਗਿਆ ਕਿ ਉਹਨਾਂ 'ਤੇ ਕਾਰਵਾਈ ਕਰਨ ਦੀ ਬਜਾਏ ਮੁੱਖ ਮੁੱਦੇ ਤੋਂ ਧਿਆਨ ਭਟਕਾਇਆ ਗਿਆ, ਜਾਂ ਇਸ ਤਰ੍ਹਾਂ ਦਾ ਕੋਈ ਟਕਰਾਅ ਅਕਸਰ ਹੋ ਜਾਂਦਾ ਫਿਰ ਮੁੱਦਾ ਉਹ ਬਣ ਜਾਂਦਾ, ਉੱਧਰ ਨੂੰ ਗੱਲ ਚਲੀ ਜਾਂਦੀ ਹੈ, ਪਰ ਕਿਸਾਨ ਅਜੇ ਵੀ ਉਸ ਗੱਲ 'ਤੇ ਅੜੇ ਨੇ ਜੀ ਕਿ ਅਸੀਂ ਕਦੇ ਕਿਸੇ ਨਾਲ ਕੋਈ ਅਜਿਹੀ ਬਦਤਮੀਜੀ ਨਹੀਂ ਕੀਤੀ, ਨਾ ਇਹ ਕੋਈ ਤਰੀਕਾਕਾਰ ਸੀ। ਅਤੇ ਪਰ BP ਜੀ ਨੇ ਅੱਗੇ ਵੀ ਪ੍ਰੈਸ ਕਾਨਫਰੰਸ ਦੁਬਾਰਾ ਫਿਰ ਆਪਣੇ ਦਫ਼ਤਰ 'ਚ ਵਰਤ ਕੇ ਵੀ, ਉਹ ਤਾਂ ਕਹਿੰਦੀ ਗੁੰਡੇ ਨੇ ਜੀ ਕਿਸਾਨਾਂ ਦੇ ਰੂਪ 'ਚ, ਕਾਫ਼ੀ ਇਹ ਹੁਣ ਤਣਾਅ ਵਾਲੀ ਸਥਿਤੀ ਹੈ। ਬੇਸ਼ੱਕ ਉੱਪਰ ਵਾਲੇ ਅਫਸਰਾਂ ਨੇ ਆ ਕੇ ਮਾਮਲਾ ਸਮੇਟਣ ਲਈ ਕੋਸ਼ਿਸ਼ ਵੀ ਕੀਤੀ, ਉਹਨਾਂ ਨੇ ਕਿਹਾ ਕਿ ਆਜੋ ਅੰਦਰ ਬੈਠ ਕੇ ਗੱਲ ਕਰਦੇ ਹਾਂ, ਕਿ ਪਹਿਲਾਂ ਟੈਂਟ 'ਚੋਂ ਗੱਡੀ ਤਾਂ ਕਢਾਓ BP ਜੀ ਦੀ, ਉਹ ਗੱਡੀ ਤਾਂ ਉੱਥੇ ਖੜੀ ਅੱਜ ਤੱਕ। ਸੋ ਇਸ ਲਈ ਉਹ ਤਣਾਅ ਬਣਿਆ ਹੋਇਆ ਸੀ ਸ਼ਾਮ ਤੱਕ, ਹੋ ਸਕਦਾ ਅੱਜ ਰਾਤ ਨੂੰ ਜਾਂ ਸਵੇਰ ਤੱਕ ਕੋਈ ਮਸਲਾ ਕਿਸੇ ਹੋਰ ਪਾਸੇ ਨੂੰ ਹੱਲ ਹੋਣ ਪਾਸੇ ਜਾਵੇ ਜਾਂ ਹੋਰ ਟਕਰਾਅ ਵਾਲੇ ਪਾਸੇ ਜਾਵੇ, ਇਹ ਦੇਖਣ ਵਾਲੀ ਗੱਲ ਹੈ। ਪਰ ਸਵਾਲ ਤਾਂ ਇਹ ਕਿ ਜੀ ਟਰਾਲੀ ਚੋਰਾਂ 'ਤੇ ਜਿਹਨਾਂ ਨੇ ਕਾਰਵਾਈ ਕਰਨੀ ਸੀ, ਹੈ ਨਾ, ਉਹ ਕਾਰਵਾਈ ਤਾਂ ਨਹੀਂ ਕੀਤੀ? ਜੇ ਉਹ ਕਾਰਵਾਈ ਕੀਤੀ ਹੁੰਦੀ ਸ਼ਾਇਦ ਅੱਜ ਨਾ ਪ੍ਰਦਰਸ਼ਨ ਹੁੰਦਾ, ਨਾ ਇਹ ਗੱਲਬਾਤ ਆਉਂਦੀ। ਸੋ ਜੇ ਤੁਸੀਂ ਆਪਣੀ ਜ਼ਿੰਮੇਵਾਰੀ ਸਹੀ ਨਿਭਾਉਂਦੀ ਹੁੰਦੇ ਤਾਂ ਇਹ ਮਸਲਾ ਹੀ ਨਾ ਬਣ। ਪਰ ਸਵਾਲ ਤਾਂ ਇਹ ਹੈ ਕਿ ਇਕੱਲੇ ਨਾਭੇ ਦਾ ਮਸਲਾ ਨਹੀਂ ਗਾ, ਉਹ ਸਾਰੇ ਅੰਦੋਲਨ 'ਚ ਜੋ ਸਮਾਨ ਖੁਰਦ ਬੁਰਦ ਕੀਤਾ ਗਿਆ
ਜੀ,
ਉਹ ਕਿਹਦੇ ਇਸ਼ਾਰੇ 'ਤੇ ਕੀਤਾ ਗਿਆ, ਉਹ ਕਿਉਂ ਕੀਤਾ ਗਿਆ, ਸਵਾਲ ਜੀ ਉਹਦਾ ਕਿਉਂ ਖੜਾ, ਅਤੇ ਸਾਰੇ ਲੋਕ ਜਾਣਦੇ ਆ ਕਿ ਪਿੱਛੇ ਸਰਕਾਰੀ ਤਾਕਤ ਹੁੰਦੀ ਹੈ ਤਾਂ ਇਹ ਸਾਰਾ ਕੁਛ ਹੁੰਦਾ
ਜੀ। ਦੀਪਕ ਜੀ, GST ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਕਟੌਤੀ ਦਾ ਐਲਾਨ ਕੀਤਾ ਸੀ, ਹੁਣ ਇਹ ਗੱਲ ਹੋ ਰਹੀ ਹੈ ਕਿ ਇਹਦੇ ਨਾਲ ਸੱਚਮੁੱਚ ਬਹੁਤ ਹੁਲਾਰਾ ਮਿਲੇਗਾ। ਹੁਣ ਨਰਾਤੇ ਸ਼ੁਰੂ ਹੋ ਗਏ ਨੇ, ਅੱਗੇ ਫੈਸਟੀਵਲ ਤਿਉਹਾਰਾਂ ਦੀ ਰੁੱਤ ਆਉਣ ਵਾਲੀ ਆ, ਕਿ ਉਸ ਸਮੇਂ ਦੇ ਵਿੱਚ GST ਦੀ ਕਟੌਤੀ ਭਾਰਤੀ ਆਰਥਿਕਤਾ ਵਾਸਤੇ ਅਤੇ ਕੰਜ਼ਿਊਮਰਸ ਵੱਲੋਂ ਕੀਤੇ ਜਾਣ ਵਾਲੇ ਖਰਚੇ ਦੇ ਵਾਸਤੇ ਇੱਕ ਬਹੁਤ ਵਧੀਆ ਸੰਕੇਤ ਹੋ ਸਕਦੀ ਹੈ, ਕਿਉਂਕਿ ਇਹਦੇ ਨਾਲ ਕੰਜ਼ਿਊਮਰ ਸਪੈਂਡਿੰਗ ਵਧੇਗੀ ਜੀ।
ਦੇਖੋ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤੁਹਾਡੇ ਕੁੱਲ ਖਰਚੇ ਦੇ ਵਿੱਚ ਹੁਣ ਕੁਝ ਬੱਚਤ ਵਾਲਾ ਪੱਖ ਆਏਗਾ, ਜਾਂ ਤੁਸੀਂ ਕੋਈ ਚੀਜ਼ ਲੈਣਾ ਚਾਹੁੰਦੇ ਹੋ। ਕੱਲ੍ਹ ਦੇ ਦਿਨ ਤੱਕ ਸ਼ਾਮ ਤੱਕ ਲੈ ਰਹੇ ਸੀ ਤਾਂ ਉਹ 'ਚ ਵਾਧਾ ਸੀ। ਜਿਵੇਂ ਮੈਂ ਜੇ ਟੈਲੀਵਿਜ਼ਨ ਦੀ ਉਹ ਗੱਲ ਕਰਾਂ ਤਾਂ 2500 ਤੋਂ ਲੈ ਕੇ 65,000 ਰੁਪਈਏ ਤੱਕ ਫਰਕ ਪੈਣਾ। ਟੈਲੀਵੀ ਜਿਹੜੇ ਅੱਜ ਕੱਲ੍ਹ ਹਾਈ ਪ੍ਰੋਫਾਈਲ ਉਹ ਘਰਾਂ 'ਚ ਲੋਕ ਲਾਉਂਦੇ ਨੇ, ਪੂਰੇ ਵੱਡੇ ਟੀਵੀ ਟੂਵੀ, ਹੈ ਨਾ, ਅਤੇ ਉਹ ਪੂਰਾ ਪ੍ਰੋਜੈਕਟਰ ਲੱਗਦਾ ਜਿਵੇਂ। ਸੋ 2500 ਤੋਂ 65,000 ਤੱਕ ਦੀ ਕਟੌਤੀ ਦਾ ਇਹਦੇ ਵਿੱਚ ਇਹ 'ਚ ਹੈਗੀ ਹੈ GST ਦੇ ਵਿੱਚ। ਸੋ ਇਹਦੇ ਨਾਲ ਆਪਣੀ ਘਰੇਲੂ ਬੱਚਤ 'ਚ ਤਾਂ ਠੀਕ ਹੈ, ਪਰ ਜਿਸ ਤਰ੍ਹਾਂ ਸਰਕਾਰ ਵੱਲੋਂ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਇਸ ਨੂੰ ਸੁਗਾਤ ਦੱਸਿਆ ਜਾ ਰਿਹਾ ਕਿ ਜੀ ਇਹ ਤਿਉਹਾਰਾਂ ਦੀ ਸੁਗਾਤ ਹੈ, ਇਹਦਾ ਮਤਲਬ ਹੁਣ ਤੱਕ ਪਿੱਛੇ ਤੋਂ ਸਿੱਤ ਮਿਟਾਉਂਦੇ ਆ ਰਹੇ ਸੀ, ਹੁਣ ਸੁਗਾਤ ਦਿੱਤੀ ਹੈ ਤੁਸੀਂ। ਮਤਲਬ ਜਿਹੜੀ ਚੀਜ਼ ਤੁਸੀਂ ਲਾਈ, ਤੁਸੀਂ ਲਿਆਂਦੇ ਟੈਕਸ, ਇਸ ਤਰੀਕਾਕਾਰ ਨਾਲ ਤੁਸੀਂ ਇਹ ਲਾਗੂ ਕੀਤੇ, ਤਦ ਤਾਂ ਤੁਸੀਂ ਕਹਿ ਰਹੇ ਸੀ ਕਿ ਉਹਦੇ ਨਾਲ ਵਿਕਾਸ ਹੋਣਾ, ਅੱਜ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਘਟਾਉਣ ਨਾਲ ਵਿਕਾਸ ਹੋਣਾ। ਫਿਰ ਇਹਦਾ ਮਤਲਬ ਇੰਨੀ ਦੇਰ ਸਿੱਤਮ ਢਾਉਂਦੇ ਰਹੇ ਜੀ, ਅੱਜ ਸੁਗਾਤ ਹੈ ਜੀ। ਹੁਣ ਚਲੋ ਆਪਾਂ ਪਹਿਲਾਂ ਜਿਹੜੇ ਆਮ ਪਬਲਿਕ ਹੈ ਜਿਹੜੀ ਇਹਦੇ ਵਿੱਚੋਂ ਰਾਹਤ ਲੱਭ ਰਹੀ ਹੈ, ਕਿਉਂਕਿ ਜਿਵੇਂ ਕਿਹਾ ਜਾ ਰਿਹਾ ਨਾ ਕਿ ਚੀਜ਼ਾਂ ਸਸਤੀਆਂ ਹੋ ਜਾਣਗੀਆਂ
ਜੀ।
ਬਿਲਕੁਲ, ਮੈਂ ਤਾਂ ਹੀ ਗੱਲ ਕੀਤੀ ਕਿ ਤੁਹਾਡੇ ਕੁੱਲ ਖਰਚੇ 'ਚ ਤਾਂ ਕਮੀ ਆ ਜਾਏਗੀ, ਤੁਹਾਡੀ ਬੱਚਤ ਰਾਸ਼ੀ ਤਾਂ ਵੱਧ ਜਾਏਗੀ, ਪਰ ਕੀਮਤਾਂ ਥੋੜਾ ਘੱਟ ਰਹੀਆਂ ਜੀ। ਟੈਕਸ ਕਟੌਤੀ ਹੈ, ਚੀਜ਼ ਸਸਤੀ ਨਹੀਂ ਹੋ ਰਹੀ
ਜੀ,
ਤੁਸੀਂ ਟੈਕਸ ਘਟਾਇਆ। ਸੋ ਉਸ ਨੂੰ ਤੁਸੀਂ ਇਸ ਤਰ੍ਹਾਂ ਨਾ ਨਾ ਪ੍ਰਚਾਰੋ ਕਿ ਹਾਂ ਚੀਜ਼ਾਂ ਸਸਤੀਆਂ, ਤਾਂ ਮਤਲਬ ਕਿਹਦਾ ਹੁੰਦਾ, ਤੁਸੀਂ ਟੈਕਸ ਵਸੂਲੀ ਵੱਧ ਲੈ ਰਹੇ ਸੀ। ਹੁਣ ਇਹਦੇ ਵਿੱਚ 375 ਦੇ ਕਰੀਬ ਚੀਜ਼ਾਂ ਨੇ ਜਿਹਦੇ ਵਿੱਚ ਟੈਕਸ ਕਟੌਤੀ ਦੇ ਨਾਲ ਚੀਜ਼ਾਂ ਦੀ ਕੁੱਲ ਕੀਮਤ ਜਿਹੜੀ ਵਸੂਲੀ ਜਾ ਰਹੀ ਸੀ ਉਹ ਘਟੂਗੀ। ਸੋ ਮਤਲਬ ਇਹ ਵੀ ਦਾਅਵਾ ਮੋਦੀ ਜੀ ਦਾ ਖੁਦ ਕੀਤਾ ਕਿ 99% ਚੀਜ਼ਾਂ ਹੁਣ ਰੇਟ ਘੱਟ ਜਾਣੇ ਆ ਤੇ 5% ਦੇ ਦਾਇਰੇ ਚ ਆ ਜਾਣਗੀਆਂ, ਇਹ ਤੋਂ ਵੱਧ ਨੀਗਾ ਕੁਛ ਹੈਗਾ ਨਾ। ਮੈਂ ਜੇ ਮੋਟੀਆਂ ਮੋਟੀਆਂ ਚੀਜ਼ਾਂ ਪੜ੍ਹਾਂ ਜਿਹਦੇ ਉੱਤੇ ਮਤਲਬ ਕਿਹਾ ਜਾ ਰਿਹਾ ਜੀ ਕਿ ਕੁਛ ਸਸਤੀਆਂ ਹੋ ਰਹੀਆਂ, ਉਹਦੇ ਵਿੱਚ ਜਿਵੇਂ ਮੱਖਣ ਹੈ, ਚੀਜ਼ ਹੈ, ਘਿਓ ਹੈ ਨਾ, ਫਿਰ ਬਦਾਮ ਨੇ ਜੀ, ਚੋਕਲੇਟ ਹੈ ਨਾ, ਬਿਸਕੁਟ ਨੇ, ਕੋਰਨਫਲੈਕਸ ਨੇ ਜਿਹੜੇ ਉਹ ਜਵਾਕ ਖਾਂਦੇ ਨੇ ਕੀ, ਹੈ ਨਾ, ਫਿਰ ਮਤਲਬ ਕਿ ਵਾਟਰ ਜਿਹੜੀਆਂ ਪਾਣੀ ਵਾਲੀਆਂ ਬੋਤਲਾਂ ਆਉਂਦੀਆਂ ਨੇ, ਫਿਰ ਟੋਮੈਟੋ ਕੈਚਅਪ ਜਿਹੜੀ ਉਹ ਸੌਸ ਆਪਾਂ ਪਕੌੜਿਆਂ ਪਕੌੜਿਆਂ ਲਈ, ਫਿਰ ਜੈਮਸ ਬ੍ਰੈਡਾਂ 'ਤੇ ਲਾਉਂਦੇ ਹਾਂ ਜਿਹੜਾ, ਫਿਰ ਆਈਸਕ੍ਰੀਮ, ਕੇਕ, ਸਿਰ ਨੂੰ ਲਾਉਣ ਵਾਲਾ ਤੇਲ, ਸ਼ੈਂਪੂ, ਬਰੱਸ਼ 'ਤੇ ਪੇਸਟ, ਹੈ ਨਾ, ਇਸੇ ਤਰ੍ਹਾਂ ਅਜਿਹੀਆਂ ਚੀਜ਼ਾਂ, ਮਤਲਬ ਪਾਊਡਰ ਲਾਉਣ ਵਾਲਾ, ਹੈ ਨਾ, ਮੇਕਅਪ ਵਾਲੀਆਂ ਚੀਜ਼ਾਂ, ਇਹ ਚੀਜ਼ਾਂ। ਸੋ ਇਹ ਮੋਟੀਆਂ ਮੋਟੀਆਂ ਚੀਜ਼ਾਂ ਨੇ, ਪਰ ਜਿਹੜੀਆਂ ਚੀਜ਼ਾਂ ਤੁਹਾਡੇ ਨਾਲ ਘਰੇਲੂ ਰਸੋਈ ਦੇ ਵੱਲ ਜੁੜੀਆਂ, ਜੇ ਆਪਾਂ ਗੱਲ ਕਰੀਏ ਤਾਂ ਆਟਾ, ਚੌਲ, ਕਣਕ, ਦਾਲਾਂ, ਤਾਜ਼ੀਆਂ ਸਬਜ਼ੀਆਂ, ਫਲ, ਦੁੱਧ, ਦਹੀਂ, ਲੱਸੀ, ਆਂਡੇ, ਲੂਣ, ਸ਼ਹਿਦ, ਹੈ ਨਾ, ਜਾਂ ਫਿਰ ਮਤਲਬ ਸੋਨਾ ਚਾਂਦੀ, ਪੈਟਰੋਲ, ਡੀਜ਼ਲ, ਸਿਲੰਡਰ, ਸਮਾਰਟਫੋਨ, ਲੈਪਟੋਪ, ਇਹਨਾਂ ਚੀਜ਼ਾਂ 'ਤੇ ਕੋਈ ਫਰਕ ਨਹੀਂ ਹੈ। ਇਹ ਇਹ ਇਹਨਾਂ ਦੇ ਉੱਤੇ ਮਤਲਬ ਉਸੇ ਪ੍ਰਕਿਰਿਆ ਦੇ ਤਹਿਤ ਨੇ। ਸੋ ਇਹਦੇ ਵਿੱਚੋਂ ਬਿਲਕੁਲ ਇਹ ਦਮ ਭਰਿਆ ਜਾ ਰਿਹਾ ਕਿ ਇਸ ਹਵਾਲੇ ਨਾਲ 27% ਤੱਕ ਤੁਹਾਡੀ ਕੁੱਲ ਖਰਚ 'ਚ ਕਟੌਤੀ ਆ ਜੂਗੀ ਜੀ। ਤੁਸੀਂ ਜੇ 100 ਰੁਪਇਆ ਖਰਚ ਰਹੇ ਸੀ ਤਾਂ ਹੁਣ ਉਹਦੇ ਵਿੱਚੋਂ 27 ਰੁਪਏ ਤੁਹਾਡੇ ਬਚਣ ਲੱਗ ਜਾਣਗੇ, ਮਤਲਬ, ਹੈ ਨਾ। ਇਹ ਵੀ ਇੱਕ ਪਹਿਲੂ ਉੱਭਰਿਆ। ਦੂਸਰਾ ਇਹਦੇ ਵਿੱਚੋਂ ਇਹ ਪਹਿਲੂ ਵੀ ਉੱਭਰਿਆ ਕਿ ਹੁਣ ਪ੍ਰੋਡਕਸ਼ਨ ਵੀ ਵਧੂਗੀ, ਉਹਦੇ ਨਾਲ ਰੁਜ਼ਗਾਰ ਵੀ ਵਧੂਗਾ, ਕਿ ਲੋਕਾਂ ਦੀ ਖਰੀਦ ਕਪੈਸਿਟੀ ਵੀ ਥੋੜ੍ਹੀ ਇਹਦੇ ਨਾਲ ਫਰਕ ਆਊਗੀ, ਜਿੰਨੀ ਚੀਜ਼ ਸਸਤੀ ਹੁੰਦੀ ਹੈ। ਅਤੇ ਖਾਸ ਕਰ ਤਿਉਹਾਰਾਂ ਦੇ ਦਿਨਾਂ 'ਚ ਲੋਕਾਂ ਨੇ ਪਿਛਲੇ ਦਿਨਾਂ ਤੋਂ ਜਦ ਤੋਂ GST ਵਾਲੀ ਗੱਲ ਆ ਗਈ, ਤਦ ਤੋਂ ਆਪਣੇ ਆਪ ਨੂੰ ਰੋਕ ਲਿਆ ਸੀ ਕਿ ਹੁਣ ਆਪਾਂ ਉਹਨਾਂ ਦਿਨਾਂ 'ਚ ਖਰੀਦਾਂਗੇ। ਸੋ ਇਸ ਚੀਜ਼ ਨੂੰ ਵੀ, ਪਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਆਪ ਹੀ ਸਰਕਾਰ ਨੇ ਟੈਕਸ ਲਾਏ, ਅਤੇ ਉਹ ਤੋਂ ਬਾਅਦ ਹੁਣ ਆਪ ਹੀ ਉਹਦਾ ਗੁਣਗਾਨ ਜਿਸ ਤਰੀਕੇ ਨਾਲ ਕਰ ਰਹੀ ਹੈ। ਵਿਰੋਧੀ ਦਲ ਅਜੇ ਵੀ ਕਹਿ ਰਹੇ ਨੇ ਕਿ ਜੀ ਅਜੇ ਵੀ ਸਹੀ ਨਹੀਂ ਹੋਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਸਵਾਲ ਖੜੇ ਕੀਤੇ ਨੇ, ਅਤੇ ਉਹਨਾਂ ਨੇ ਇਹ ਵੀ ਕਿਹਾ ਜੀ ਸਾਡੀ ਸੂਬਿਆਂ ਦੀ ਅਦਾਇਗੀ ਤਾਂ ਕਰ ਦਿਉ। ਪਰ ਇਹਦੇ ਨਾਲ ਕੁੱਲ ਪਹਿਲੂ ਇਹ ਵੀ ਆ ਕਿ ਜਦੋਂ ਜਿਹੜੇ ਸੂਬੇ ਹੀ ਟੈਕਸ ਸੀਗੇ ਤੁਸੀਂ ਉਹਨਾਂ ਨੂੰ ਖਤਮ ਕਰਕੇ ਜਦੋਂ GST ਦੇ ਰੂਪ 'ਚ ਆਪਣੇ ਕੋਲ ਕੰਟਰੋਲ ਲੈ ਗਏ, ਅਤੇ ਹੁਣ ਇਹਨਾਂ ਦੇ 'ਚੋਂ ਵਾਪਸ ਜਾਣਾ ਹੁੰਦਾ ਸੂਬਿਆਂ ਨੂੰ, ਇਹਦਾ ਮਤਲਬ ਪਹਿਲਾਂ ਸੂਬਿਆਂ ਦੇ ਕੁੱਲ ਟੈਕਸ ਦੀ ਆਮਦਨ ਤੁਸੀਂ ਆਪਣੇ ਕੋਲ ਲੈ ਗਏ, ਫਿਰ ਉਹ 'ਚੋਂ ਉਹਨਾਂ ਨੂੰ ਦੇ ਰਹੇ ਸੀ, ਉਹ ਦੇਰੀ ਨਾਲ ਮਿਲ ਰਿਹਾ ਸੀ, ਅਤੇ ਹੁਣ ਉਹਦੇ ਵਿੱਚ ਕਮੀ ਵੀ ਆ ਜਾਣੀ ਹੈ, ਸੂਬਿਆਂ ਦੀ ਆਮਦਨ ਵੀ ਤਾਂ ਘੱਟ ਜਾਣੀ ਹੈ ਨਾ ਜੀ। ਸੋ ਇਹ ਵੀ ਇੱਕ ਇਹਦਾ ਪੱਖ ਹੈਗਾ ਕਿ ਉਹਨਾਂ ਦੇ ਉੱਤੇ ਵੀ ਅਸਰ ਪੈਣਾ। ਪਰ ਪੰਜਾਬ ਵਾਲੇ ਤਾਂ ਕਿੰਨੇ ਪੈਸੇ ਕਿੰਨੇ ਕਰੋੜ ਰੁਪਈਆ ਜੇ ਤੁਹਾਡੇ ਕੰਨੀ ਬਕਾਇਆ ਪਈ, ਅੱਜ ਮੁੱਖ ਮੰਤਰੀ ਸਾਹਿਬ ਉਹ ਵੀ ਮੰਗ ਰਹੇ ਸੀ ਕਿ ਸਾਡਾ GST ਵਾਲਾ ਪੁਰਾਣਾ ਤਾਂ ਦੇ ਦਿਓ, ਸਾਨੂੰ ਵੀ ਕੋਈ ਸੁਗਾਤ ਦੇ ਦਿਓ। ਸੋ ਉਹਦੇ ਮਾਮਲੇ 'ਤੇ ਅਜੇ ਮੋਦੀ ਜੀ ਚੁੱਪ ਨੇ, ਪਰ ਉਹ ਇਸ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਿਉਹਾਰਾਂ ਨਾਲ ਜੋੜ ਕੇ, ਦੀਵਾਲੀ ਨਾਲ ਜੋੜ ਕੇ, ਅੱਜ ਪਹਿਲਾ ਨਵਰਾਤਰਾ ਸੀ ਅੱਜ ਤੋਂ ਲਾਗੂ ਹੋ ਗਏ, ਉਹ ਇਹਨੂੰ ਇਹ ਦਿਖਾ ਰਹੇ ਨੇ ਕਿ ਸੁਗਾਤ ਮੈਂ ਦਿੱਤੀ ਹੈ।
ਜੀ ਦੀਪਕ ਜੀ ਦੱਸਿਓ, ਬੀਬੀਆਂ ਨੂੰ 1100 ਰੁਪਈਏ ਦੇਣ ਵਾਲੀ ਜਿਹੜੀ ਗੱਲ ਆ ਉਹ ਦੁਬਾਰਾ ਤੋਂ ਚੱਲੀ ਆ, ਅਤੇ ਤਰਨ ਤਾਰਨ ਜ਼ਿਮਨੀ ਚੋਣ ਦੇ ਨਾਲ ਇਹ ਗੱਲ ਹੁਣ ਦੁਬਾਰਾ ਤੋਂ ਜੁੜ ਰਹੀ ਹੈ ਜੀ?
ਦੇਖੋ ਪੈਸੇ ਤਾਂ ਇਹ ਕਈ ਚੀਜ਼ਾਂ ਨਾਲ ਜੁੜ ਰਹੀ ਆ, ਲੋਕ ਤਾਂ ਇਹ ਵੀ ਪੁੱਛਣ ਲੱਗ ਪਏ ਕਿ ਜਿਹੜਾ ਤੁਸੀਂ ਹੁਣ ਰੰਗਲਾ ਪੰਜਾਬ ਦੇ ਨਾਂ 'ਤੇ ਫੰਡ ਮੰਗ ਰਹੇ ਹੋ ਲੋਕਾਂ ਤੋਂ ਕਿ ਸਾਨੂੰ ਦੇ ਦਿਓ ਅਸੀਂ ਹੜ੍ਹਾਂ ਚਲਾਉਣਾ, ਲੋਕ ਤਾਂ ਵੀ ਪੁੱਛਦੇ ਕਿ ਉਹ ਹੜ੍ਹਾਂ ਚਲਾਉਣਾ ਕਿ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਖਰਚਣਾ, ਕਿਉਂਕਿ ਉਸੇ ਤਰ੍ਹਾਂ ਦਾ ਵਿਜੇ ਜੀ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਕਰੋਨਾ ਕਾਲ 'ਚ ਮੋਦੀ ਜੀ ਉਹਨਾਂ ਨੇ ਉਹ ਲਿਆਂਦਾ ਸੀਗਾ PM ਕੇਅਰ ਫੰਡ ਕੀ ਹੈ ਨਾ,
ਜੀ
ਮਤਲਬ ਪ੍ਰਧਾਨ ਮੰਤਰੀ ਰਾਹਤ ਫੰਡ ਦੀ ਬਜਾਏ PM ਕੇਅਰ ਫੰਡ ਬਣਾ ਲਿਆ ਸੀ, ਉਸੇ ਤਰ੍ਹਾਂ ਪਹਿਲੇ ਦਿਨ ਇਹੀ ਲੱਗਿਆ ਸੀਗਾ ਕਿ ਸ਼ਾਇਦ CM ਰਿਲੀਫ ਫੰਡ 'ਚ ਪਵਾਉਣਗੇ ਪੈਸੇ ਮਾਨ ਸਾਹਿਬ, ਪਰ ਉਹ ਨਹੀਂ, ਉਹ ਵੱਖਰੀ ਇੱਕ ਗਰੁੱਪ ਬਣਾਇਆ ਜਿਹਦੇ ਵਿੱਚ ਇਹ ਪੈਸੇ ਆਉਣੇ ਆ, ਤੇ ਉਹ ਕਿਸੇ ਰਿਪੋਰਟ ਦੇ ਕਹਿਕ ਦੀ ਰਿਪੋਰਟ ਦੇ ਅਧੀਨ ਵੀ ਨਹੀਂ ਆਉਂਦਾ, ਉਹ ਕਿਸੇ ਆਡਿਟ 'ਚ ਵੀ ਨਹੀਂ ਆਉਂਦਾ, ਆਪਣਾ ਪ੍ਰਾਈਵੇਟ ਆਡਿਟ 'ਚ ਹੋਊਗਾ ਸਾਰਾ ਕੁਛ। ਸੋ ਇਸ ਲਈ ਉਹਦੇ ਉੱਤੇ ਕੋਈ ਚੈੱਕ ਪੁਆਇੰਟ ਨਹੀਂ ਹੋਣਾ। ਉਹ ਕਹਿੰਦੇ ਜੀ ਅਸੀਂ ਦੱਸਾਂਗੇ, ਅਸੀਂ ਮੋਦੀ ਮੰਗ ਥੋੜ੍ਹਾ ਕਿ ਉਹਨਾਂ ਨੇ ਦੱਸਿਆ ਨਹੀਂ ਸੀਗਾ ਜੀ ਕੇਅਰ ਫੰਡ ਦਾ, ਅਸੀਂ ਸਾਰੀ ਜਾਣਕਾਰੀ ਦੇਵਾਂਗੇ। ਪਰ ਇੱਥੇ ਕੋਟੇ ਲਾਤੇ ਨੇ, MLA ਨੂੰ 5-5 ਕਰੋੜ ਦਾ ਕੋਟਾ ਲੱਗ ਗਿਆ, ਆਮ ਆਦਮੀ ਪਾਰਟੀ ਦੇ MP ਔਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ 20-20 ਕਰੋੜ ਦਾ ਕੋਟਾ ਲੱਗ ਗਿਆ, ਤੇ ਜੀ ਉਹ ਪੱਲਿਓ ਦੇਣਗੇ, ਉਹ ਲੋਕਾਂ ਦੀ ਜੇ ਵੱਢਣਗੇ, ਪੰਜਾਬ ਦੇ ਬੜੇ ਜ਼ਿਮੀਦਾਰਾਂ ਕੋਲ ਜਾਣਗੇ, ਆੜ੍ਹਤੀਆਂ ਕੋਲ ਜਾਣਗੇ, ਸੈਲਰ ਵਾਲਿਆਂ ਕੋਲ ਜਾਣਗੇ, ਪ੍ਰੋਪਰਟੀ ਵਾਲਿਆਂ ਕੋਲ ਜਾਣਗੇ, ਹੋ ਸਕਦਾ ਬਿਜ਼ਨਸਮੈਨਾਂ ਕੋਲ ਜਾਣ। ਮਤਲਬ ਇਹਦਾ ਮਤਲਬ ਜੇ ਐਂ ਪੈਸਾ ਇਕੱਠਾ ਕਰਕੇ ਤੁਸੀਂ ਹੜ੍ਹ ਪੀੜਤਾਂ ਦੀ ਮਦਦ ਦੇ ਨਾਂ ਦੇ ਉੱਤੇ ਇਕੱਠਾ ਕਰਨਾ, ਜਿੱਧਰ ਹੜ੍ਹ ਆਇਆ ਉਹ ਤਾਂ ਨੁਕਸਾਨਾ ਹੀ ਗਿਆ, ਜਿੱਧਰ ਨਹੀਂ ਆਇਆ ਉੱਧਰ ਵੀ ਹੁਣ ਨੁਕਸਾਨ ਹੋਣ ਵਾਲਾ, ਮਤਲਬ ਸਰਕਾਰ ਇੱਦਾਂ ਪੈਸੇ ਲੈ ਕੇ ਕਰੂਗੀ। ਇਸ ਦੇ ਵਿੱਚ ਸਰਕਾਰ ਨੇ ਗੱਲ ਤੋਰੀ ਹੈ ਦੁਬਾਰਾ 1100 ਰੁਪਈਆ ਜਿਹੜਾ ਬੀਬੀਆਂ ਨੂੰ ਦੇਣ ਦਾ। ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਸੀਂ ਜੀ ਹੁਣ ਅਗਲੇ ਬਜਟ ਦੇ ਵਿੱਚ ਇਹਦੇ ਲਈ ਪੈਸੇ ਰਾਖਵੇਂ ਰੱਖ ਲੈਣੇ ਆ ਤੇ ਅਸੀਂ ਉਹ ਦੇ ਦੇਣਾ, ਤੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਕਿ 10 ਲੱਖ ਵਾਲੀ ਜਿਹੜੀ ਯੋਜਨਾ ਹੈ ਬੀਮੇ ਵਾਲੀ ਹੈ ਨਾ, ਉਹ ਵੀ ਅਸੀਂ ਜੀ ਬਰਨਾਲੇ ਤੇ ਤਰਨ ਤਾਰਨ ਤੋਂ ਸ਼ੁਰੂ ਕਰ ਰਹੇ ਹਾਂ। ਮਤਲਬ ਤਰਨ ਤਾਰਨ ਤੋਂ ਸ਼ੁਰੂ ਕਰਨਾ ਸਵੇਰ ਤੋਂ ਕਿ ਉੱਥੇ ਕੈਂਪ ਲੱਗਣਗੇ ਜੀ, ਲੋਕ ਨਾਮ ਰਜਿਸਟਰ ਕਰਾਉਣ ਜੀ, ਤਰਨ ਤਾਰਨ ਜਿਮਨੀ ਚੋਣਾ
ਜੀ।
ਸੋ ਚਾਹੇ ਉਹ 1100 ਰੁਪਈਆ ਦੇਣ ਦੀ ਗੱਲ ਹੋਵੇ, ਜਦੋਂ ਆਊਗਾ ਬਜਟ ਅਗਲੇ ਸਾਲ ਦਾ 2026 ਦਾ, ਉਹ 'ਚ ਰੱਖੋਗੇ ਤਾਂ ਦੇਖਾਂਗੇ ਹੈ ਨਾ, ਜਦੋਂ 10 ਲੱਖ ਵਾਲੇ ਬੀਮੇ ਲੋਕਾਂ ਨੂੰ ਰਾਹਤ ਮਿਲਣ ਲੱਗ ਜੂਗੀ ਤਾਂ ਦੇਖਾਂਗੇ। ਫਿਲਹਾਲ ਤਾਂ ਇਹ ਲੱਗ ਰਿਹਾ ਜੀ ਕਿ ਤੁਸੀਂ ਤਰਨ ਤਾਰਨ ਜਿਮਨੀ ਚੋਣ ਨੂੰ ਧਿਆਨ 'ਚ ਰੱਖ ਕੇ, ਨਹੀਂ ਤਾਂ ਤੁਸੀਂ ਪੂਰੇ ਸੂਬੇ ਦੇ ਲਈ ਇਸ਼ਤਿਹਾਰ ਬੋਰਡ ਤਾਂ 10 ਲੱਖ ਵਾਲੀ ਸਿਹਤ ਯੋਜਨਾ ਦੇ ਲਾਏ ਸੀ, ਹੁਣ ਇਕੱਲੇ ਤਰਨ ਤਾਰਨ ਤੋਂ ਨਾਲ ਬਰਨਾਲਾ ਤਾਂ ਜੋੜਿਆ ਕਿ ਲੋਕਾਂ ਨੂੰ ਸਿੱਧਾ ਸ਼ੱਕ ਨਾ ਪਵੇ। ਉਹ ਜੀ ਅਜੇ ਟੈਂਪਰੇਰੀ ਅਸੀਂ ਦੇਖਣਾ ਕਿ ਕਿਹੜੇ ਕਿਹੜੇ ਲੋਕਾਂ ਦੇ ਮਾਮਲੇ ਆਉਂਦੇ ਨੇ, ਉਹਨੂੰ ਦੂਰ ਕਰਨ ਲਈ ਅਸੀਂ ਇਹ ਯੋਜਨਾ 2 ਜ਼ਿਲ੍ਹਿਆਂ ਤੋਂ ਸ਼ੁਰੂ ਕਰ ਰਹੇ ਹਾਂ ਜੀ, ਇਸ ਲਈ ਤਰਨ ਤਾਰਨ ਤੇ ਬਰਨਾਲੇ ਤੋਂ ਹੈ, ਬਾਅਦ 'ਚੋਂ ਪੂਰੇ ਸੂਬੇ 'ਚ ਕਰ ਦਾਂਗੇ, ਤੇ ਇਸੇ ਤਰ੍ਹਾਂ 1100। ਇਹ ਚੀਜ਼ਾਂ ਮੇਰਾ ਖਿਆਲ ਇਸ ਤਰੀਕੇ ਨਾਲ ਉਹ ਕਹਿ ਕੇ ਕਿਤੇ ਨਾ ਕਿਤੇ ਇਹ ਜਚਾਉਣਾ ਚਾਹੁੰਦੇ ਨੇ ਕਿ ਦੇਖੋ ਜੀ ਕਿ ਅਸੀਂ ਤੁਹਾਡਾ ਫਿਕਰ ਕਰ ਰਹੇ, ਪਰ ਮੈਨੂੰ ਇਹ ਲੱਗਦਾ ਕਿ ਉਹ ਫਿਕਰ ਤਰਨ ਤਾਰਨ ਜਿਮਨੀ ਚੋਣ ਦਾ ਹੀ ਕਰ ਰਹੇ ਨੇ।
ਦੀਪਕ ਜੀ, ਵੋਟਰ ਸੂਚੀ ਨੂੰ ਲੈ ਕੇ, ਜਾਅਲੀ ਵੋਟਾਂ ਨੂੰ ਲੈ ਕੇ ਪਿਛਲੇ ਹਫ਼ਤਿਆਂ ਦੌਰਾਨ ਬੜੀ ਗੱਲ ਚੱਲੀ ਆ। ਆਪਾਂ ਲਾਸਟ ਵੀਕ ਵੀ ਇਹਦੇ ਨਾਲ ਸੰਬੰਧਿਤ ਇੱਕ ਖਬਰ 'ਚ ਗੱਲ ਕਰ ਰਹੇ ਸੀ ਨਾ, ਜਦੋਂ ਰਾਹੁਲ ਗਾਂਧੀ ਨੇ ਕੋਈ ਨਵੀਂ ਮਿਸਾਲ ਪੇਸ਼ ਕੀਤੀ ਕਿ ਜੀ ਇੱਦਾਂ ਵੋਟਾਂ ਦੇ ਵਿੱਚ ਕੋਈ ਗੜਬੜ ਹੋਈ ਹੋ ਸਕਦੀ ਆ। ਹੁਣ ਗੱਲ ਇੱਕ ਹੋਰ ਆਉਂਦੀ ਹੈ ਵੀ ਜੇ 15 ਕਰੋੜ ਜਾਅਲੀ ਵੋਟਰ ਨੇ ਤਾਂ ਫਿਰ ਪਿਛਲੇ ਸਾਲ ਜਿਹੜੀਆਂ ਚੋਣਾਂ ਹੋਈਆਂ ਅਤੇ ਉਹਦੇ ਨਤੀਜੇ ਆਏ, ਉਹ ਫਿਰ ਭਰੋਸੇਯੋਗ ਕਿਵੇਂ ਹੋ ਸਕਦੇ ਨੇ, ਉਹ ਸਹੀ ਕਿਵੇਂ ਨੇ ਨਤੀਜੇ ਫਿਰ?
ਵਿਜੇ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਬਿਹਾਰ 'ਚ ਇਹਨਾਂ ਨੇ ਵੋਟ ਸਧਾਈ ਦਾ ਮੁੱਦਾ ਲਿਆਂਦਾ, ਉਹ ਤੋਂ ਬਾਅਦ ਉੱਥੋਂ ਜਿਵੇਂ ਪ੍ਰਕਿਰਿਆ ਸ਼ੁਰੂ ਹੋਈ, ਕਿਉਂਕਿ ਬਿਹਾਰ ਦੇ ਵਿੱਚ ਕਰੀਬ ਕਰੀਬ 7.99 ਕਰੋੜ ਵੋਟਰ ਸੀ, ਤੇ ਵੋਟ ਸਧਾਈ ਤੋਂ ਬਾਅਦ ਕਹਿੰਦੇ ਜੀ ਉਹ 7.24 ਕਰੋੜ ਰਹਿ ਗਏ, ਮਤਲਬ 65 ਲੱਖ ਵੋਟਰ ਇਕੱਲੇ ਬਿਹਾਰ 'ਚ ਉੱਡ ਗਏ। ਤੇ ਇਸ ਦੇ ਉੱਤੇ ਫਿਰ ਉੱਥੇ ਵਿਰੋਧੀ ਦਲਾਂ ਨੇ ਰੌਲਾ ਪਾਇਆ ਜੀ ਕਿ ਸਾਡੀਆਂ ਵੋਟਾਂ ਕੱਟ ਰਹੇ ਜੀ, ਇਹ ਤਾਂ ਆਹ ਵੋਟ ਹੈ ਜੀ, ਉਹ ਵੋਟ ਹੈ। ਤੇ ਹੁਣ ਭਾਰਤੀ ਚੋਣ ਕਮਿਸ਼ਨ ਨੇ ਸੂਬਾਈ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਭੇਜਤੀ ਆ ਕਿ ਪੂਰੇ ਮੁਲਕ ਦੇ ਵਿੱਚ ਆਪਾਂ ਵੋਟ ਸਧਾਈ SIR ਲਾਗੂ ਕਰਨੀ ਆ, ਇਹਦੇ ਲਈ ਆਪਾਂ 30 ਤਰੀਕ ਤੋਂ ਕੰਮ ਸ਼ੁਰੂ ਕਰ ਦੇਣਾ, 30 ਤੱਕ ਆਪਣੀ ਤਿਆਰੀ ਕਰ ਲਓ ਪੂਰੀ। ਇਹਦਾ ਮਤਲਬ 30 ਸਤੰਬਰ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਵੋਟ ਸਧਾਈ। ਪਹਿਲੀ ਗੱਲ ਤਾਂ ਵਿਜੇ ਜੀ ਹੈ ਕਿ ਜਦੋਂ ਮਾਮਲਾ ਬਿਹਾਰ ਵਾਲਾ ਮਾਮਲਾ ਸੁਪਰੀਮ ਕੋਰਟ 'ਚ ਹੋਵੇ, ਸ਼ੰਕੇ ਸ਼ੋਭਿਆਂ 'ਚ ਹੋਵੇ, ਸੁਣਵਾਈ ਅਧੀਨ ਹੋਵੇ, ਤਾਂ ਤੁਸੀਂ ਉਸੇ ਪ੍ਰਕਿਰਿਆ ਨੂੰ ਪੂਰੇ ਮੁਲਕ 'ਚ ਕਿਵੇਂ ਲੈ ਕੇ ਜਾ ਰਹੇ ਹੋ? ਸਵਾਲ ਤਾਂ ਇਹ ਹੈ। ਇਹ ਆਪਣੇ ਆਪ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਦੀ ਕਿ ਉੰਨੀ ਦੇਰ ਅਸੀਂ ਰੋਕਦੇ ਜਦੋਂ ਤੱਕ ਮਾਮਲਾ ਨਹੀਂ ਹੁੰਦਾ। ਜਾਂ ਮਾਣਯੋਗ ਅਦਾਲਤ ਨੂੰ ਵੀ ਚਾਹੀਦਾ ਕਿ ਉੰਨੀ ਦੇਰ ਇਹਦੇ ਪਰ ਪੂਰੀ ਤਰ੍ਹਾਂ ਰੋਕ ਲਾਵੇ ਕਿ ਅਜੇ ਅੱਗੇ ਨਹੀਂ ਵਧਣਾ, ਪਹਿਲਾਂ ਇਹ ਸਪਸ਼ਟ ਹੋ ਜਾਵੇ। ਚਲੋ ਆਪਾਂ ਇਹ ਤੋਂ ਅੱਗੇ ਆਈਏ, ਆਪਸ ਦੇ ਵਿੱਚ ਟਕਰਾ ਰਹੇ ਆ, ਵਿਰੋਧੀ ਦਲ ਇਸ ਤਰ੍ਹਾਂ ਦਮ ਭਰ ਰਿਹਾ ਜੀ ਸਾਡੀਆਂ ਵੋਟਾਂ। ਹੁਣ ਜਿਸ ਤਰੀਕੇ ਨਾਲ ਬਿਹਾਰ 'ਚ 65 ਲੱਖ ਜਾਲੀ ਵੋਟ ਨਿਕਲੀ, ਤੇ ਉਹ ਤੋਂ ਹੀ ਜਿਹੜੇ ਮਾਹਰ ਨੇ ਇਸ ਤਕਨੀਕ ਨੂੰ ਜਾਣਨ ਵਾਲੇ ਸਮਝਣ ਵਾਲੇ, ਉਹਨਾਂ ਨੇ ਅੰਕੜਾ ਨਸਰ ਕੀਤਾ, ਕਹਿੰਦੇ ਜੀ ਇਹ ਤਾਂ 15 ਕਰੋੜ ਤੱਕ ਜਾਊਗੀ, ਦੇਸ਼ ਦੀ ਕੁੱਲ ਵੋਟ ਚੋਂ 15 ਕਰੋੜ ਵੋਟ ਘੱਟ ਹੋ ਜਾਊਗੀ। ਮਤਲਬ 100 ਕਰੋੜ ਦੇ ਕਰੀਬ ਜੇ ਵੋਟ ਹੈ ਤਾਂ ਉਹਦੇ ਵਿੱਚੋਂ 66% ਵੋਟ ਪੋਲ ਹੋਈ ਸੀ 2024 ਚ
ਜੀ,
2024 ਦੀਆਂ ਆਮ ਚੋਣਾਂ ਜਿਹੜੀ ਲੋਕ ਸਭਾ ਚੋਣਾਂ ਹੋਈਆਂ, ਤੇ ਜੇ ਹੁਣ ਇਹ 15 ਕਰੋੜ ਉੱਡ ਜਾਂਦੀ ਆ ਤਾਂ ਫਿਰ ਇਹਦਾ ਮਤਲਬ 85 ਕਰੋੜ ਵੋਟਰ ਬਚੇ, ਤੇ 85 ਕਰੋੜ ਦੇ ਹਿਸਾਬ ਨਾਲ ਫਿਰ ਉਹ 66% ਵਾਲੀ ਵੋਟ, ਇਹਦਾ ਮਤਲਬ 70% ਪੋਲ ਹੋ ਗਈ
ਜੀ,
ਫਿਰ ਤਾਂ 77 ਬਣ ਗਈ ਉਹ। ਪਰ ਇਹਦਾ ਮਤਲਬ 2024 ਚ ਤਾਂ 15 ਕਰੋੜ ਵੋਟਰ ਹਾਜ਼ਰ ਸੀ ਨਾ ਜਾਲੀ
ਜੀ,
ਤੇ ਇਹਦਾ ਮਤਲਬ ਉਸ ਸਮੇਂ ਜਾਲੀ ਵੋਟ ਪੈ ਗਈ ਜੀ। ਫਿਰ ਤਾਂ ਮੈਂ ਕਹਿੰਦਾ ਵਿਰੋਧੀ ਧਿਰ ਤਾਂ ਦੂਏ ਨੁਕਤੇ ਤੋਂ ਕਹਿ ਰਹੇ ਨਾ ਕਿ ਸਾਡੀ ਵੋਟ ਇਕੱਠ ਹੋ ਰਹੀ ਹੈ,
ਜੀ
ਮੈਂ ਕਹਿੰਦਾ ਉਹ ਮਸਲਾ ਇੱਕ ਪਾਸੇ ਰੱਖ ਦਿਓ। ਇਹਦਾ ਮਤਲਬ ਜੇ ਵੋਟ ਕਟਾਈ ਬਿਹਾਰ ਦੇ ਵਿੱਚ ਖੁਦ ਚੋਣ ਕਮਿਸ਼ਨ ਨੇ ਕੀਤੀ ਆ ਕਿ ਜੀ 65 ਲੱਖ ਜਾਲੀ ਵੋਟ ਸੀ, ਇਹਦਾ ਮਤਲਬ 65 ਲੱਖ ਜਾਲੀ ਵੋਟ ਤੁਸੀਂ 2024 ਚ ਭੁਗਤਾਇਆ ਨਾ। ਇਸੇ ਤਰ੍ਹਾਂ ਤੁਸੀਂ ਪੂਰੇ ਮੁਲਕ ਚ ਇਹਦਾ ਮਤਲਬ 15 ਕਰੋੜ ਵੋਟ ਭੁਗਤਾਈ ਆ ਨਾ ਜਾਲੀ, ਤੇ ਉਸ ਸਮੇਂ ਰੋਕਣੀ ਕਿਹਦੀ ਜ਼ਿੰਮੇਵਾਰੀ ਸੀ ਜੀ? ਉਸ ਸਮੇਂ ਜਾਲੀ ਸੀ ਜੀ, ਇਹਦਾ ਮਤਲਬ ਤਾਂ ਚੋਣੇ ਜਾਲੀ ਹੈ। ਫਿਰ ਤਾਂ ਫਿਰ ਤਾਂ ਖੁਦ ਸੱਤਾਧਾਰੀ ਧਿਰ ਨੂੰ ਚੋਣ ਕਮਿਸ਼ਨ ਨੂੰ ਇਹ ਪਹਿਲਕਦਮੀ ਕਰ ਦੇਣੀ ਚਾਹੀਦੀ ਹੈ ਜੀ ਕਿ ਅਸੀਂ ਗਲਤ ਵੋਟਾਂ ਨਾਲ ਥੋੜਾ ਬਣਨਾ, ਤਾਂ ਸੱਚੀਆਂ ਵੋਟਾਂ ਨਾਲ ਬਣਨਾ ਜੀ, ਦੁਬਾਰਾ ਚੋਣ ਹੋ ਜਾਵੇ
ਜੀ।
ਪਰ ਵਿਰੋਧੀ ਦਲ ਵਾਲੇ ਕਹਿੰਦੇ ਨਹੀਂ, ਇਹ ਮਾਮਲਾ ਹੀ ਦੂਜਾ ਕਿ ਪਿੰਨ ਪੁਆਇੰਟ ਕਰਕੇ ਚੁਣ ਕੇ ਸਾਡੀਆਂ ਵੋਟਾਂ ਕੱਟ ਰਹੇ ਆ ਤਾਂ ਕਿ ਗਾਹਾਂ ਨੂੰ ਜਮਾ ਹੀ, ਕਿਉਂਕਿ ਰੋਸੇ ਨਾਲ ਖਿਲਾਫ਼ ਪਨਪ ਰਿਹਾ ਇਹਨਾਂ ਦੀ ਵੋਟ ਘਟਣੀ ਹੈ, ਤੇ ਇਸ ਲਈ ਡਰ ਹੈ ਕਿ ਜਿੰਨੀ ਘਟਣੀ ਹੈ ਉਨੀ ਕੁ ਅਸੀਂ ਪੱਕੀ ਹੋਰ ਤੋਰ ਦਈਏ, ਸੋ ਇਸ ਲਈ ਉਹ ਇਸ ਹਵਾਲੇ ਨਾਲ। ਇਹ ਤੋਂ ਗਾਂਹ ਲੋਕ ਵੋਟ ਚੋਰੀ ਵਾਲੇ ਮੁੱਦੇ ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਦੇ ਤੇ ਵੀ ਲੋਕ ਯਕੀਨ ਕਰਨ ਲੱਗੇ। ਔਰ ਮੈਂ ਪਹਿਲੇ ਦਿਨ ਤੋਂ ਹੀ ਗੱਲ ਕਰਦਾ ਆਇਆ ਕਿ ਖਾਸ ਕਰਕੇ ਐਸ ਆਈ ਆਰ ਵਾਲਾ ਮੁੱਦਾ ਪੰਜਾਬ 'ਚ ਵੱਡਾ ਮੁੱਦਾ ਬਣੂਗਾ, ਕਿਉਂਕਿ ਵਿਜੇ ਜੀ ਪੰਜਾਬ ਦੇ ਵਿੱਚ ਪਿੰਡਾਂ ਦੇ ਲੋਕ ਨਾ ਵੋਟ ਨੂੰ ਲੈ ਕੇ ਬਹੁਤ ਚੁਕੰਨੇ ਨੇ, ਇਹ ਮੰਨਣ ਵਾਲੀ ਗੱਲ। ਅਸੀਂ ਜਿਹੜੇ ਪਿੰਡਾਂ ਨੂੰ ਕਹਿੰਦੇ ਹਾਂ ਨਾ ਕਿ ਪਿਛੜੇ ਪਿੰਡ ਨੇ ਜੀ, ਹੈ ਕਿਸਾਨੀ ਵਾਲੇ ਪਿੰਡ ਨੇ ਜੀ, ਪੰਜਾਬ ਦੇ ਵਿੱਚ ਤੁਸੀਂ ਨੋਟ ਕਰਿਓ ਜਦੋਂ ਵੀ ਕੋਈ ਪੰਚਾਇਤੀ ਤੋਂ ਲੈ ਕੇ ਜ਼ਿਲ੍ਹਾ ਪਰਿਸ਼ਦ ਬਲਾਕ ਸਮਿਤੀ ਤੋਂ ਹੁੰਦੇ ਹੋਏ MLA MP ਤੱਕ ਦੀ ਵੋਟ ਪੈਂਦੀ ਆ, ਤਾਂ ਸ਼ਹਿਰਾਂ ਦੇ ਮੁਕਾਬਲੇ ਵਾਰਡਾਂ ਦੇ ਮੁਕਾਬਲੇ ਪਿੰਡ ਜ਼ਿਆਦਾ ਚੁਸਤ ਦਰੁਸਤ ਹੁੰਦੇ ਨੇ, ਵੋਟ ਵੱਧ ਭੁਗਤਦੀ ਆ, ਨਜ਼ਰਸਾਨੀ ਵੱਧ ਹੁੰਦੀ ਆ, ਇੱਕ ਦੂਜੇ ਦੀ ਚੋਰੀ ਰੋਕਣ ਲਈ ਫੜਨ ਲਈ ਜ਼ਿਆਦਾ ਤਤਪਰ ਹੁੰਦੇ ਨੇ, ਸਵੇਰੇ ਤਿਆਰ ਬਰ ਤਿਆਰ ਹੁੰਦੇ ਨੇ। ਸੋ ਇਹ ਜਿਹੜੀ ਮਤਲਬ ਕਿ ਜਾਗਰੂਕਤਾ ਉਹ ਇੱਥੇ ਵੋਟ ਸਧਾਈ ਦੇ ਨਾਂ ਦੇ ਉੱਤੇ ਆਉਣ ਵਾਲੀਆਂ ਟੀਮਾਂ ਨੂੰ ਸਵਾਲ ਵੀ ਕਰੂਗੀ ਘੇਰੂਗੀ, ਔਰ ਪਿੰਡ ਜਦੇ ਪਤਾ ਲੱਗ ਜਾਂਦਾ ਕਿਹਦੀ ਜਾਲੀ ਵੋਟ ਕੱਟਣ ਲੱਗੇ ਨੇ, ਕਿਹਦੀ ਅਸਲੀ, ਕੌਣ ਸੱਚਮੁੱਚ ਜਿਉਂਦਾ ਕੌਣ ਨਹੀਂ ਜਿਉਂਦਾ, ਕਿਹਦੀ ਨਕਲੀ ਹੈ ਕਿਹਦੀ ਕੀ ਹੈ, ਕਿਹਦੀ ਕਿਹੜੇ ਧਿਰ ਨਾਲ ਖੜਾ ਹੈ, ਕਿਉਂ ਇਕੱਠ ਹੋ ਰਹੀ ਹੈ, ਇਹ ਮੁੱਦੇ ਵੱਡੇ ਬਣਨਗੇ। ਪੰਜਾਬ ਦੇ ਵਿੱਚ ਬਿਹਾਰ ਨਾਲੋਂ ਵੱਡੀ ਚੁਣੌਤੀ ਮਿਲੂਗੀ ਚੋਣ ਕਮਿਸ਼ਨ ਨੂੰ, ਤੇ ਚੋਣ ਕਮਿਸ਼ਨ ਦੇ ਸਿਰ ਦੇ ਉੱਤੇ ਜਿਹਦਾ ਆਸ਼ੀਰਵਾਦ ਹੈ, ਚੁਣੌਤੀ ਫਿਰ ਉਹਨਾਂ ਲਈ ਵੀ ਖੜੀ ਹੋਊਗੀ
ਜੀ। ਦੀਪਕ ਜੀ, ਕੰਗਨਾ ਰਣੌਤ ਨੂੰ ਬਠਿੰਡੇ ਵਾਲੀ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਦੁਬਾਰਾ ਤੋਂ ਸੰਮਨ ਜਾਰੀ ਕੀਤੇ ਗਏ ਨੇ ਜੀ।
ਬਿਲਕੁਲ ਜੀ, ਕੰਗਨਾ ਨੂੰ ਪਿਛਲੀ ਵਾਰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਸੀਗਾ ਪਰ ਉਹ ਅਦਾਲਤ 'ਚ ਪੇਸ਼ ਨਹੀਂ ਹੋਈ। ਅਸਲ 'ਚ ਕੰਗਨਾ ਗਈ ਸੀ ਸੁਪਰੀਮ ਕੋਰਟ ਕਿ ਜੀ ਮੇਰਾ ਇਹ ਕੇਸ ਮਾਣਹਾਨੀ ਦਾ ਜਿਹੜਾ ਕੀਤਾ ਗਿਆ ਖਾਰਜ ਕੀਤਾ ਜਾਵੇ, ਇਹ ਤਾਂ ਇੱਕ ਟਵੀਟ ਸੀ ਜਸਟ, ਉਹ ਕਹਿੰਦੇ ਵੀ ਟਵੀਟ ਨੇ ਜਿਹੜਾ ਤੂੰ ਮਸਾਲਾ ਲਾਇਆ ਉਹਦਾ ਕੀ ਕਰਨਾ। ਸੋ ਇਸ ਲਈ ਕਿਉਂਕਿ 2020 ਤੇ 2021 ਵਾਲਾ ਜਿਹੜਾ ਕਿਸਾਨ ਅੰਦੋਲਨ ਸੀ ਉਸ ਦੌਰਾਨ ਜਿਵੇਂ ਬੀਬੀ ਮਹਿੰਦਰ ਕੌਰ ਦੀ ਫੋਟੋ ਲਾ ਕੇ ਤੇ ਕਿਸਾਨ ਬੀਬੀਆਂ ਲਈ ਇਹਨੇ ਕਹਿਤਾ ਸੀ ਕਿ ਜੇ ਤਾਂ 100-100 ਰੁਪਇਆ ਲੈ ਕੇ ਬੈਠਦੀਆਂ ਨੇ, ਉਸ ਮਾਮਲੇ 'ਚ ਬਠਿੰਡਾ ਅਦਾਲਤ ਕੇਸ ਸੀ, ਤੇ ਜਦੋਂ ਸੁਪਰੀਮ ਕੋਰਟ ਵੱਲੋਂ ਇਹਦੀ ਪਟੀਸ਼ਨ ਖਾਰਜ ਹੋ ਗਈ ਹੈ ਤਾਂ ਉਹ ਤੋਂ ਬਾਅਦ ਫਿਰ ਹੇਠਲੀ ਅਦਾਲਤ ਨੇ ਉਹਨੂੰ ਦੁਬਾਰਾ ਤਲਬ ਕੀਤਾ ਕਿ ਸੰਮਨ ਕੀਤਾ ਕਿ ਆ ਜਾ ਭਾਈ 19 ਤਰੀਕ ਨੂੰ, ਬੀਬੀ ਉਸੇ ਨਹੀਂ ਆਈ ਕੰਗਣਾ ਰਣੌਤ ਤੇ ਪੇਸ਼ ਨਾ ਹੋਣ ਤੇ ਫਿਰ ਮਾਣਯੋਗ ਅਦਾਲਤ ਨੇ ਹੁਣ 29 ਸਤੰਬਰ ਲਈ ਉਹਨੂੰ ਦੁਬਾਰਾ ਸੰਮਨ ਜਾਰੀ ਕੀਤਾ। ਪਤਾ ਲੱਗਾ ਪਿਛਲਾ ਸੰਮਨ ਰਿਸੀਵ ਹੀ ਨਹੀਂ ਕੀਤਾ ਸੀ ਕੰਗਣਾ ਰਣੌਤ ਨੇ, ਤੇ ਹੁਣ ਇਸ ਵਾਰ ਦੁਬਾਰਾ ਉਹਨੂੰ ਸੰਮਨ ਕੱਢੇ ਗਏ ਨੇ 29 ਸਤੰਬਰ ਲਈ। ਤੇ ਜਿਹੜੇ ਮਹਿੰਦਰ ਕੌਰ ਬੀਬੀ ਮਹਿੰਦਰ ਕੌਰ ਦੇ ਵਕੀਲ ਨੇ ਰਘੁਵੀਰ ਸਿੰਘ, ਉਹ ਕਹਿੰਦੇ ਵੀ ਅਸੀਂ ਖੋਰ ਅਰਜ਼ੀ ਲਾਵਾਂਗੇ ਹੁਣ ਅਦਾਲਤ 'ਚ, ਜਿਸ 'ਚ ਅਸੀਂ ਮੰਗ ਕਰਾਂਗੇ ਵੀ ਕਿ ਇਸ ਕੰਗਣਾ ਰਣੌਤ ਦਾ ਮੈਂਬਰ ਪਾਰਲੀਮੈਂਟ ਹੈ ਤੇ ਇਹ ਘੱਟੋ ਘੱਟ ਇਹੀ ਜਿਹੇ ਦਾ ਪਾਸਪੋਰਟ ਜ਼ਬਤ ਕਰਨਾ ਚਾਹੀਦਾ, ਨਹੀਂ ਤਾਂ ਕਾਨੂੰਨੀ ਪ੍ਰਕਿਰਿਆ ਤੋਂ ਕਦੇ ਵੀ ਭੱਜ ਸਕਦੀ ਹੈ ਬਹਾਨਾ ਲਾ ਕੇ ਕਿ ਜੀ ਮੇਰੇ ਤਾਂ ਵਿਦੇਸ਼ ਦੌਰਾ, ਮੇਰੇ ਤਾਂ ਇਹ ਦੌਰਾ। ਸੋ ਇਸ ਲਈ ਉਹ ਕਹਿੰਦੇ ਕਿ ਇਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ, ਇਹਦੀ ਵੀ ਅਰਜ਼ੀ ਲਾਵਾਂਗੇ, ਤੇ ਇਹ ਵੀ ਮੰਨਿਆ ਜਾ ਰਿਹਾ ਕਿ ਜੇਕਰ ਅਗਲੀ ਕਦੀ ਸੁਣਵਾਈ ਤੇ ਹੋਰ ਇਹ ਟਲਦੀ ਆ ਤੇ ਫਿਰ ਉਹ ਮਤਲਬ ਕਿ ਉਹਦੇ ਖਿਲਾਫ ਗ੍ਰਿਫਤਾਰੀ ਨਾਨ ਅਵੇਲੇਬਲ ਵਾਰੰਟ ਵਗੈਰਾ ਦੀ ਵੀ ਮੰਗ ਉੱਠ ਸਕਦੀ ਹੈ। ਸੋ ਦੇਖਦੇ ਹਾਂ ਜੀ ਹੁਣ 29 ਤਰੀਕ ਨੂੰ ਕੰਗਣਾ ਰਣੌਤ ਪੇਸ਼ ਹੁੰਦੀ ਹੈ ਕਿ ਨਹੀਂ, ਮੁਸ਼ਕਲਾਂ ਤਾਂ ਵਧਣਗੀਆਂ ਜੀ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ। ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।
ਥੈਂਕ ਯੂ ਜੀ।